ਨੈਣ ਬੈਣ ਮੋਹ ਇੱਕ ਇੱਕ ਦੋਹ ਠਾਈ ਨਾ ਜਾਣਿਓ।
ਨੈਣ ਬੈਣ ਮੋਹ ਇੱਕ ਅੱਖਾਂ ਕਰਕੇ ਅੱਖਾਂ ਕਰਕੇ ਸ਼ਕਤੀ ਆ ਰੱਖ ਦੇਖਣ ਦੀ ਸ਼ਕਤੀ।
ਅੱਛਾ ਜੀ,
ਇੱਕ ਨੂੰ ਦੇਖਦੀ ਆ ਇੱਕ ਨੂੰ ਸੁਣਦੀ ਆ। ਮਾਇਆ ਦੀ ਗੱਲ ਨਹੀਂ ਕਰਦਾ, ਨਿਰਾਕਾਰ ਦੀ ਗੱਲ ਕਰਦਾ। ਨਾਨਕ ਲੇਖੇ ਇੱਕ ਗੱਲ, ਜੇ ਇੱਕ ਦੀ ਗੱਲ ਕਰੂਗਾ ਇੱਕ ਗੱਲ ਕਰੂ, ਦੇਖਿਆ ਜੇ ਗੱਲਾਂ ਦੋ ਕਰੂ ਦੋ ਗੱਲਾਂ ਆਪਾਂ ਵਿਰੋਧੀ ਹੋ ਜਾਂਦੀਆਂ। ਗੁਰਬਾਣੀ ਇੱਕ ਗੱਲ ਹੈ, ਸੱਚ ਦੀ ਗੱਲ ਹੈ। ਜੇ ਵਿੱਚੇ ਸੱਚ ਵਿੱਚੇ ਝੂਠ ਹੋ ਜਾਏ ਤਾਂ ਗੱਲਾਂ ਦੋ ਹੋ ਗਈ। ਆਪਾਂ
ਕਹਿੰਦੇ
ਪੁੰਨ ਪਾਪ ਹੁੰਦਾ ਫਿਰ ਤੂੰ ਕੁਛ ਕਰ ਸਕਦਾ, ਪਰਮੇਸ਼ਰ ਦਾ ਕੋਈ ਗੱਲ ਨਹੀਂ ਹੈ। ਜੇ ਪਰਮੇਸ਼ਰ ਦਾ ਕੀਤਾ ਸਭ ਕੁਛ ਹੁੰਦਾ ਫਿਰ ਪੁੰਨ ਪਾਪ ਨਹੀਂ। ਜੇ ਪੁੰਨ ਪਾਪ ਹੈ ਤਾਂ ਪਰਮੇਸ਼ਰ ਦਾ ਕੀਤਾ ਹੀ ਸਭ ਕੁਛ ਹੁੰਦਾ, ਇਹ ਗੱਲ ਬਦਲਦੀ ਰਹਿੰਦਾ। ਦੋ ਗੱਲਾਂ ਹੋ ਗਈਆਂ, ਗੁਰਬਾਣੀ ਇੱਕ ਗੱਲ ਕਰਦੀ, ਯਾਨੀ ਗੁਰ ਅਮਰਦਾਸ ਦੀ ਗੱਲ ਚ ਵਿਰੋਧਾ ਪਾਸ ਨਹੀਂ ਹੈ ਕਿਤੇ। ਸੱਚੀ ਗੱਲ ਹੈ, ਸੱਚੀ ਬਾਣੀ ਹੈ। ਜਿਹੜੀ ਗੱਲ ਚ ਵਿਰੋਧਾ ਪਾਸ ਹੋਵੇ ਉਹ ਝੂਠੀ ਬਾਣੀ ਹੁੰਦੀ ਹੈ। ਗੁਰਬਾਣੀ ਦੇ ਅਰਥ ਕਰਨ ਲੱਗੇ ਤਾਂ ਝੂਠੀ ਬਾਣੀ ਬਣਾਤਾ ਇਹਨੂੰ ਵਿਦਵਾਨਾਂ ਨੇ, ਵਿਰੋਧਾ ਪਾਸ ਪੈਦਾ ਕਰਤਾ। ਪਰ ਉਹ ਤਾਂ ਨੈਣ ਬੈਣ ਦਾ ਇੱਕ ਸੀ, ਉਹਦੇ ਤੋਂ ਕਿੱਥੋਂ ਬਾਅਦ ਦੇਖਿਆ ਇੱਕ ਆ ਬੋਲਿਆ ਇੱਕ ਹੈ, ਕਹਿਣ ਦਾ ਮਤਲਬ ਜੋ ਦੇਖਿਆ ਉਹੀ ਤਾਂ ਬੋਲਿਆ, ਸੋ ਬੋਲਣ ਦੀ ਉਪੇਖੀ ਰੱਖੀ।
ਠੀਕ ਹੈ ਜੀ, ਹਾਂਜੀ,
ਅੱਜ ਦੇਖਿਆ ਸੱਚੇ ਕਿਹਾ, ਇਹਨਾਂ ਨੇ ਵਿੱਚ ਝੂਠ ਕਿੱਥੋਂ ਵਾਰਤਾ ਲਿਆ ਕੇ ਇੱਕੀ ਨਾ ਵਾੜਿਆ ਕਿਵੇਂ ਵੜ ਗਿਆ, ਕਹਿਣ ਦਾ ਮਤਲਬ ਇਹ ਹੈ ਮੇਰਾ। ਪੱਟ ਤਾਂ ਇਹ ਕਹਿ ਰਿਹਾ ਸਾਡੇ ਹੁੰਦਾ ਪੱਟ ਚਿੰਦਾ ਆ, ਉਹ ਪੰਡਿਤ ਚਿੰਦਾ ਸਾਰਥ ਬ੍ਰਾਹਮਣ ਚਿੰਦਾ ਜਿਹੜਾ ਆ ਕਹਿ ਰਿਹਾ, ਅਸੀਂ ਸਿੱਖਾਂ ਦੀ ਕੀ ਕਰ ਰਹੇ ਹਾਂ। ਅਸੀਂ ਤਾਂ ਆਪਣੇ ਆਪ ਆਖੜੇ ਫਿਰਦੇ ਸਿੱਖਾਂ, ਇਹ ਬ੍ਰਾਹਮਣ ਸਾਰਥ ਇਹਨੇ ਪਛਾਣ ਲਿਆ, ਤੁਹਾਡੇ ਕਿਉਂ ਨੀ ਪਛਾਣ ਚ ਆਇਆ, ਹੋਸ਼ ਕਰੋ, ਕੁਛ ਹੋਸ਼ ਕਰੋ।
ਠੀਕ ਹੈ ਜੀ, ਮੋਹ ਦਾ ਭਾਵ ਕੀ ਲਵਾਂਗੇ ਜੀ? ਨੈਣ ਬੈਣ ਮੋਹ ਇੱਕ ਇੱਕ ਐ ਪੜਾਂਗੇ ਇਹਨੂੰ।
ਨੈਣ ਬੈਣ ਮੋਹ ਜੋ ਬੋਲਦਾ ਮੁੱਖੋਂ।
ਅੱਛਾ ਜੀ, ਇੱਕ ਇੱਕ ਦੋ ਵਾਰ ਆਉਂਦਾ, ਇੱਕ ਇੱਕ
ਇੱਕੋ ਇੱਕ ਦੀ ਗੱਲ ਕਰਦਾ। ਇੱਕ ਅੱਜ ਇੱਕ ਕਹੋ, ਇੱਕ ਤੋਂ ਦੋ ਨੂੰ ਜਾਣਿਓ, ਇੱਕ ਨੂੰ ਹੁਣ ਦੋ ਦੋ ਨੀ ਜਾਣਦਾ, ਦਾਲ ਨੀ ਜਾਣਦਾ, ਦਾਲ ਦੀ ਗੱਲ ਨੀ ਕਰਦਾ, ਇੱਕ ਦੀ ਗੱਲ ਕਰਦਾ।
ਅੱਛਾ, ਫਿਰ
ਪੰਜ ਦੀ ਗੱਲ ਕਰਦਾ।
ਉਹਨਾਂ ਨੇ ਪੰਜ ਸ਼ੇਰ ਵੀ ਗਲਤ ਕੀਤਾ ਸਾਹਿਬ ਜੀ ਨੇ, ਤਾਂ ਇੱਕ ਇੱਕ ਇਕੱਠਾ ਕੀਤਾ ਹੋਇਆ
ਜੀ, ਇੱਕ ਇੱਕ ਦੂਜੇ ਪਾਸੇ ਲੱਗੂ, ਉਧਰ ਇੱਕ ਉਧਰ ਲੱਗੂ, ਨੈਣ ਬੈਣ ਮੋਹ ਇੱਕ, ਇੱਕ ਦੋ ਠੋਰ, ਇੱਕ ਨੂੰ ਦੋ ਜਗ੍ਹਾ ਦੀ ਆਣੇ ਆਉਣੇ ਹੁਣ।
ਠੀਕ ਹੈ, ਉਹਨਾਂ ਨੇ ਇੱਕ ਇੱਕ ਕੀਤਾ ਹੋਇਆ, ਫਿਰ ਦੋ ਥਾਂ ਨਾ ਜਾਣੇ ਵਾ ਕੀਤਾ।
ਲੈ ਗੱਲ, ਇੱਕ ਨੂੰ ਦੋ ਥਾਂ ਨਹੀਂ ਜਾਣਿਆ।
ਠੀਕ ਹੈ, ਤਾਂ ਹੀ ਮੈਂ ਤੁਹਾਨੂੰ ਪਤਾ ਕੀਤਾ, ਕਿਉਂਕਿ ਮੈਂ ਪੰਜ ਸ਼ੇਰ ਵੀ ਠੀਕ ਕਰੀ ਜਾਣਿਆ। ਨੈਣ ਹਾਂਜੀ, ਇੱਕ ਤੇ ਤਾਂ ਫਿਰ, ਕਿਉਂਕਿ ਇੱਕ ਤੋਂ ਬਾਅਦ ਆਉਣਾ ਚਾਹੀਦਾ, ਇੱਕ ਨੂੰ ਔਕੜ ਲੱਗਿਆ ਹੋਇਆ।
ਕਵਿਤਾ ਦਾ ਸੰਤੁਲਨ ਨੀ ਬੈਠਣਾ, ਉਹ ਤਾਂ ਮਾਤਰਾ ਦੇ ਹਿਸਾਬ ਨਾਲ ਵੀ ਸਵਈਆ ਵੀ ਠੀਕ ਪੜਿਆ ਜਾ ਸਕਦਾ ਜੇ ਇੱਕ ਇਕੱਠਾ ਕਰ ਦਈਏ।
ਠੀਕ ਹੈ ਜੀ,
ਨਿਯਮ ਹੈ ਸਵਈਆ ਦਾ, ਨਿਯਮ ਹੈ ਮਾਤਰਾ ਨੇ। ਇੱਕ ਦੋ ਡੋਲ, ਇੱਕ ਨੂੰ ਦੋ ਡੋਲ ਨੀ ਜਾਣੇ।
ਠੀਕ ਹੈ ਜੀ, ਠੀਕ ਹੈ ਜੀ। ਜਿਹੜਾ ਇੱਕ ਹੈ ਉਹਨੂੰ ਦੋ ਜਗ੍ਹਾ ਨੀ ਮੈਂ ਜਾਣਿਆ ਹੁਣ, ਮਤਲਬ ਉਹ ਇੱਕ ਨੂੰ ਇੱਕੇ ਕਰਕੇ ਜਾਣਿਆ ਹੁਣ, ਠੀਕ ਹੈ ਜੀ।
ਹਾਂ ਕੋ ਦੂਜਾ ਸੀਗਾ, ਦੂਜਾ ਹੈ ਜੀ ਕੋਈ,
ਠੀਕ ਹੈ ਜੀ। ਅੱਛਾ ਜਿਹੜਾ ਜਿਹੜਾ ਭੋਪਰ ਪੜਿਓ ਅੱਖਰ ਪੜਿਆ ਸੀ ਉਹ ਵੈਸੇ ਡੱਡੇ ਢੋਲੀ ਆਲੇ ਨਾਲ ਲਿਖਿਆ ਹੋਇਆ, ਡੱਡੇ ਨਾਲ ਨੀ ਹੈ ਉਹ, ਨਾੜਾ
ਲਾਲਾ ਨੀ ਹੁੰਦਾ, ਪੜ੍ਹੇ ਹੋਏ ਕਹਿੰਦੇ ਨੇ ਉੱਥੇ।
ਅੱਛਾ ਉੱਥੇ ਪੜ੍ਹੇ ਹੋਏ ਕਹਿੰਦੇ ਨੇ। ਅੱਛਾ
ਪੜ੍ਹਿਓ ਜਿਹੜਾ ਪੜ੍ਹਨਾ ਹੁੰਦਾ ਨਾ ਇਹ ਉਹ ਕਟਿਆ ਹੋਇਆ ਗੁਰਬਾਣੀ ਚ।
ਅੱਛਾ ਜੀ
ਪੜ੍ਹਨਾ ਹੁਣ ਦਾਰ ਕੀ ਕਾਰ ਹੈ,
ਠੀਕ
ਹੈ ਇਹ ਪਠਣਾ ਹੋ ਗਿਆ, ਠੀਕ ਹੈ ਜੀ। ਪੜ੍ਹ ਲੋ ਜਿਹੜਾ ਪੜ੍ਹ ਲੈ ਪਠਣਾ ਉਹਦਾ ਨਾਮ ਸਮਝਣਾ ਹੁੰਦਾ।
ਅੱਛਾ ਜੀ
ਹਾਂ ਆਪਾਂ ਹੁਣ ਕਲਾਸ ਪੜ੍ਹਾਉਂਦੇ ਸਮਝਾਉਂਦੇ ਹੀ ਆ ਉਹਨਾਂ ਨੂੰ।
ਇੱਥੇ ਹੀ ਆਇਆ ਅੱਖਰ ਵੈਸੇ, ਕਿਤੇ ਆਇਆ ਪੜ੍ਹਿਓ ਪੜ੍ਹਿਓ ਸਾਰੇ ਬਾਣੀ ਚ ਇੱਕ ਜਗ੍ਹਾ ਇੱਥੇ ਸੋਈਏ ਤੇ ਆਉਂਦਾ ਜਿਵੇਂ ਜਪਿਓ ਹੁੰਦਾ, ਜਪਿਓ ਜਾਣਿਆ ਉਸ ਸੈਂਸ ਚ ਹੈ ਨਾ ਜੀ।
ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ
ਹਾਂਜੀ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਨੋ
ਸੁਪਨ ਇੱਕ, ਉਹ ਤਾਂ ਸੁਪਨੇ ਚ ਵੀ ਕਰਿਆ ਸੁਪਨੇ ਕੀ ਹੈ, ਸੁਪਨਾ ਉਹ ਨੀ ਜਿਹੜਾ ਰਾਤ ਨੂੰ ਆਉਂਦਾ ਹੈ।
ਅੱਛਾ ਜੀ
ਅਸੰਸਾਰ ਸੁਪਨੇ, ਸੰਸਾਰ ਵਿੱਚ ਵੀ ਇੱਕ ਹੈ ਉਹ, ਸ੍ਰੀ ਕਿਰਾਂ ਦਾ ਹੋਇਆ ਇੱਕ ਹੈ ਇਹ ਸੁਪਨ ਇੱਕ ਹੈ, ਕੀ ਮੈਨੂੰ ਸੁਪਨ ਸੁਪਾਉਣ ਦਾ ਨਾ ਇਹ।
ਹਾਂਜੀ ਹਾਂਜੀ
ਇਹ ਸੁਪਨੇ ਵਾਲੇ ਜੀਵਨ ਦੇ ਵਿੱਚ ਵੀ ਇੱਕ ਹੈ ਉਹ, ਪਰ ਪੱਖ ਇੱਕ
ਹਾਂਜੀ ਪ੍ਰਤੱਖ ਤਾਂ ਹੈ ਇੱਕ,
ਜਾਗਿਆ ਪ੍ਰਤੱਖ ਜਾਗਿਆ ਹੋਇਆ, ਜਾਗਣ ਤੋਂ ਪਹਿਲਾਂ ਹੀ ਉਹਦਾ ਇੱਕ ਸੀ ਕਹਿਣ ਦਾ ਮਤਲਬ ਇਹ ਹੈ। ਜਨਮ ਪਦਾਰਥ ਤੋਂ ਪਹਿਲਾਂ ਇੱਕ ਹੋ ਗਿਆ ਸੀ, ਉਹ ਤਾਂ ਇੱਕ ਹੋਇਆ ਤੇ ਉੱਗਿਆ ਤਾਂ ਬਾਅਦ ਚ ਹੈ, ਪ੍ਰਤੱਖ ਉਹਦਾ ਉੱਗਿਆ ਹੋਇਆ। ਇੱਕ ਦਾ ਤਾਂ ਉਹਨੂੰ ਸੁਪਨੀ ਦਾ ਪਤਾ ਲੱਗ ਗਿਆ ਸੀ,
ਠੀਕ ਹੈ ਜੀ,
ਸੁਪਨੀ ਚੈੱਕ ਕਰਾਉਣ ਲੱਗ ਗਿਆ ਸੀ ਚੇਤਨ, ਫਿਰ ਪੱਕਾ ਹੋ ਗਿਆ ਇੱਕ,
ਇੱਕ ਸਮੇਂ ਲੀਨੋ
ਫਿਰ ਉੱਗਿਆ, ਫਿਰ ਲੀਨ ਹੋ ਗਿਆ, ਉੱਗਿਆ ਹੋਇਆ ਲੀਨ ਹੋ ਗਿਆ, ਇੱਕ ਸਮੇਂ ਲੀਨੋ ਫਿਰ ਸਭ ਨੂੰ ਲੀਨ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ,
ਠੀਕ ਹੈ ਜੀ। ਤੀਸ ਇੱਕ ਔਰ ਪੰਜ ਸਿੱਧ, ਪੈਂਤੀਸ ਨਾ ਪੀਣਿਓ,
ਤੀਸ ਇੱਕ ਉਹ ਜਿਹੜੇ ਪੰਜ ਨੇ ਨਾ ਇਹ ਨੱਕ ਚ ਬੋਲਦੇ ਪੀਤਾ ਨਾਲਾ ਚੀਜ਼ਾਂ।
ਅੱਛਾ ਜੀ
ਗੰਗਾ ਇਹ ਪੰਜ ਅੱਡ ਕਰਕੇ ਤੀਹ ਜਿਹੜੇ ਦੂਏ ਅੱਖਰ ਦੇ।
ਅੱਛਾ ਜੀ
ਉਹਨਾਂ ਦੇ ਵਿੱਚ ਵੀ ਇੱਕ ਇੱਕ ਦੀ ਉਹ ਗੱਲ ਕੀਤੀ ਹੈ,
ਅੱਛਾ ਇੱਥੇ ਪੈਂਤੀ ਦੀ ਗੱਲ ਕਰਤੀ।
ਹਾਂ ਹਾਂ ਜਦ ਉਹ ਅੱਖਰ ਕਰਦੇ ਨਾ ਜਦ ਵੀ ਦਰਸ਼ਨ ਕਰਾਤੇ ਉਹਦੇ ਵਿੱਚ ਵੀ ਕਦੀ ਚੱਲੀ ਗਿਆ।
ਉਹਨਾਂ ਨੇ ਪੱਟੀ ਵੀ ਪੜੀ ਹੈ, ਹਾਂ
ਕਿਉਂਕਿ
ਉਹ
ਪੱਟੀ ਪੜ ਕੇ ਤਾਂ ਪੱਟੀ ਪਹੁੰਚੀ ਆ ਗਿਆ ਜੀ ਜਲਦੀ, ਪੱਟੀ ਪੋਚੀ ਹੈ ਤੇ ਪੱਟੀ ਲਿਖੀ ਹੈ।
ਅੱਛਾ ਜੀ ਕਿਉਂਕਿ ਉਹਨਾਂ
ਗੁੱਡਿਆਲਾ ਦੀ ਫੱਟੀ ਪੋਚੀ ਹੈ, ਗੁਰਮੁਖੀ ਦੀ ਪੱਟੀ ਲੈ ਕੇ ਵਿਦਵਾਨਾਂ ਦੀ ਫੱਟੀ ਪੋਚੀ।
ਠੀਕ ਹੈ ਜੀ ਉਹਨਾਂ ਦੀ ਆਪਣੀ ਭਾਸ਼ਾ ਚ ਤਾਂ ਅੱਖਰ ਜ਼ਿਆਦਾ, ਸੰਸਕ੍ਰਿਤ ਤਾਂ 52 ਹੈ। ਠੀਕ ਹੈ ਜੀ ਮਤਲਬ ਉਹਨਾਂ ਨੇ ਇਸ ਇਸ ਬਾਣੀ ਨੂੰ ਇਸੇ ਅੱਖਰਾਂ ਦੇ ਥਰੂ ਐਵੇਂ ਹੀ ਪੜਿਆ।
ਹਾਂਜੀ ਪੰਜ ਸਿੱਧ, ਉਹ ਪੰਜ ਸਿੱਧ ਪੰਜਾਂ ਦੀ ਇੱਕੋ ਆਵਾਜ਼ ਹੈ, ਨੱਕ ਦੀ ਆਵਾਜ਼ ਉਹਦਾ ਸਿੱਧ ਤਾਲ ਨੇ, ਸਿੱਧ ਤਾਂ ਨੇ ਇੱਕੋ ਹੀ ਬੋਲੀ ਹੈ ਨਾ ਉਹਨਾਂ ਦੀ ਸਿੱਧਾ ਸੀ ਉਹਨਾਂ ਦੀ ਇੱਕ ਆਵਾਜ਼ ਹੈ ਸਿੱਧ ਤਾਂ ਕਹਿੰਦੇ ਨੇ ਉਹਨਾਂ ਨੂੰ
ਅੱਛਾ ਜੀ
ਸਿਆਣੇ ਨੂੰ ਸਿੱਧ ਕਹਿੰਦੇ ਨੇ
ਹਾਂ ਪਰ ਇੱਥੇ ਅੱਖਰਾਂ ਦੀ ਉਹ ਗੱਲ ਹੈ ਨਾ
ਹੈ ਤਾਂ ਅੱਖਰਾਂ ਦੀ ਗੱਲ ਸਿੱਧ ਕਹਿਤਾ ਨਾ ਉਹਨਾਂ ਨੂੰ
ਹਾਂਜੀ ਸਿੱਧ ਕਹਿਤਾ
ਕਿਉਂ ਕਹਿਤਾ ਉਹ ਕਹਿੰਦੇ 100 ਸਿਆਣੇ ਇੱਕ ਮੱਤ ਉਹ ਵੈਸੇ ਉਹ ਆਵਾਜ਼ ਉਹਨਾਂ ਦੀ ਦੰਦੇ ਦੰਦੇ ਦੀ ਕੋਈ ਹੈ ਬਹੁਤਾ ਦੀ ਫਰਕ
ਸਿੱਧ ਵੈਸੇ ਔਂਕੜ ਨਾਲ ਹੈ
ਆਪਣੇ ਔਂਕੜ ਨਾਲ ਆਉ
ਮਤਲਬ ਇਹ ਉਹਦੇ ਪਰਮੇਸ਼ਰ ਵਾਸਤੇ ਤਾਂ ਨਹੀਂ ਆ ਰਿਹਾ ਇੱਥੇ ਪਾ ਜਿਹੜਾ ਸਿੱਧ ਅੱਖਰ
ਨਹੀਂ ਪੰਜ ਪੰਜ ਰਹਿ ਗਏ ਨਾ ਪੈਂਤੀਆਂ ਚੋ ਉਹ ਪੰਜਾਂ ਦੀ ਵੀ ਉਹਨਾਂ ਨੂੰ ਸਮਝ ਆਇਆ ਪੰਜੇ ਨੇ ਉਹਨਾਂ ਦੀ ਸਮਝ ਵੀ ਦੱਸਤੀ ਉਹਨਾਂ ਨੇ ਕਿਹਾ ਛੁਪਿਆ ਗਿਆ ਉਹ ਵੀ ਦੱਸਤਾ ਉਹ ਵੀ ਸਿੱਧ ਕਰ ਲਏ ਉਹ ਵੀ ਸਮਝ ਲਏ ਉਹਨੇ ਔਕੜ ਦਾ ਸ਼ਾਇਦ ਨਹੀਂ ਚਾਹੀਦਾ ਇੱਥੇ
ਅੱਛਾ
ਜੀ ਪੰਜ ਬਹੁਤ ਵਚਨ ਪੰਜ ਲੱਗਿਆ
ਹਾਂ ਤਾਂ ਮੈਂ ਕਹਿੰਦਾ ਵੀ ਪੰਜ ਸਿੱਧ ਔਂਕੜ ਨਾਲ ਆਇਆ ਵੀ ਇਹਦਾ ਕੋਈ ਜਾਂ ਤਾਂ ਫਿਰ ਗਲਤੀ ਹੋਈ ਹੋਈ ਹੈ
ਔਕੜ ਨਹੀਂ ਚਾਹੀਦਾ ਇੱਥੇ
ਹਾਂਜੀ
ਔਕੜ ਤਾਂ ਨਹੀਂ ਚਾਹੀਦਾ ਪੰਜ ਦਾ ਬੂਰੇ ਲੱਗ ਗਿਆ ਸਿੱਧ ਧੱਕਾ ਇੱਕ ਵਚਨ ਕਰਤਾ ਉਹਨੇ
ਹਾਂਜੀ ਸਿੱਧ ਇੱਕ ਵਚਨ ਕਰਤਾ
ਔਕੜ ਲਾ ਕੇ ਹੈ ਪੰਜਾਂ ਦੇ ਨਾਲ ਜਾਂ ਸਿੱਧ ਲੱਗੂ ਔਕੜ ਕਿਵੇਂ ਆ ਜੂਗਾ ਬਹੁ ਵਚਨ ਹੋਊਗਾ ਸਿੱਧ
ਠੀਕ ਹੈ ਜੀ
ਸਿੱਧ ਬਹੁ ਵਚਨ ਨਹੀਂ ਰਹੂਗਾ ਜਾਂ ਪੰਜ ਨੇ ਉਹ
ਠੀਕ ਹੈ ਜੀ ਸਿੱਧ 35 ਨਾ ਪੰਜ ਇਹ ਕਿੱਧਰ ਲੱਗੂਗਾ ਸਿੱਧ ਦੋਹੇ ਪਾਸੇ ਨਹੀਂ ਲੱਗੂਗਾ ਕਿ 30 ਇੱਕ ਅਰ ਪੰਜ ਸਿੱਧ 35 ਨਾ ਖੀਣੀ ਉਹ ਠੀਕ ਹੈ ਜੀ ਪੰਜ ਨਾਲ ਲੱਗੂਗਾ
ਪੰਜ ਨਾਲ ਲੱਗੂਗਾ ਸਿੱਧ 35 ਤਾਂ ਹੀ ਬਣਨਗੇ
ਉਤਾਰੇ ਵਿਚ ਹੈਗਾ ਉਤਾਰੇ ਵਿਚ ਹੋਏਗਾ ਮੈਂ ਵੈਸੇ ਦੂਸਰੇ ਪਾਸੇ ਲਿਖ ਲੈਣਾ ਸਾਹਿਬ ਸਿੰਘ ਤੋਂ ਤਾਂ ਨੀ ਲਿਖਣਾ ਨਹੀਂ ਸਿੱਧ
ਅਸਲ ਗੱਲ ਕੀ ਹੈ ਜੋ ਉਹਨੇ ਲਿਖਿਆ ਨਾ ਸਭਈਏ ਅਰਥ ਕੀਤੇ ਨੇ ਪੜਨ
ਤੇ
ਇਹ ਤਾਂ ਅੱਖਾਂ ਮੀਚ ਕੇ ਉਹੀ ਅਰਥ ਕਰਤੇ ਇਹਨੇ ਨਹੀਂ ਦੇਖਿਆ ਉਕਰ ਕਿੱਥੇ ਕੀ ਕਿੱਥੇ ਕੀ ਨਹੀਂ ਕਿੱਥੇ
ਇਹ ਤਾਂ ਸਿੱਧ ਨੂੰ ਹਜ਼ੂਰ ਇਹ ਪਰਮੇਸ਼ਰ ਕਹਿੰਦਾ ਸਿੱਧ ਨੂੰ ਮੈਂ ਤਾਂ ਹੀ ਪੁੱਛਿਆ ਤੁਹਾਨੂੰ ਕਿਉਂਕਿ ਸਿੱਧ ਔਂਕੜ ਕਰਕੇ ਇਹਨੂੰ ਥੋੜਾ ਸ਼ੱਕ ਪੈ ਰਿਹਾ
ਪਰਮੇਸ਼ਰ ਤਾਂ ਹੁੰਦਾ ਨਹੀਂ ਸਿੱਧ ਅਰਥ ਕਦੇ ਵੀ
ਪ੍ਰਗਟ ਜਾ ਰਿਹਾ ਹਜ਼ੂਰ
ਆਹੋ
ਆਪਣੇ ਮੂਲ ਨੂੰ ਹੀ ਤਾਂ ਇਹਨਾਂ ਨੂੰ ਭੁਲੇਖਾ ਪੈਂਦਾ ਸਿੱਧ ਗੋਸ਼ਟ ਚ ਕੁਛ ਇਸ ਤਰ੍ਹਾਂ ਹੀ ਲਿਖਿਆ ਹੋਇਆ ਇਹਨਾਂ ਨੇ
ਸਿੱਧ ਗੋਸ਼ਟ ਵਿੱਚ ਤਾਂ ਪਰਮੇਸ਼ਰ ਦੇ ਵਾਸਤੇ ਲਿਖਤੀ ਹੈ ਸਿੱਧ ਦਾ ਤਾਂ ਬਹੁ ਵਚਨ
ਅੱਛਾ ਜੀ ਉੱਥੇ ਠੀਕ ਹੈ
ਇਹਨੇ ਉਗਲ ਵਾਲਾ ਚਾਕੇ ਠੋਕਤਾ ਉੱਥੇ ਉੱਥੇ ਤਾਂ ਲੋਕ ਨਹੀਂ ਲਿਖਦੇ ਖਿਲਾਫ
ਠੀਕ ਹੈ ਜੀ
ਇਹਨੇ ਕੀ ਸਿੱਧ ਗਿਆ ਹੋਇਆ ਪਰਮੇਸ਼ਰ ਲੱਭ ਕੇ ਮੈਂ ਆਜੂਗਾ ਜਿਵੇਂ ਪਰਮਾਤਮਾ ਲਿਖੀ ਜਾਂਦੇ ਨੇ ਨਾ ਅੰਦਰਲੇ ਨੂੰ ਇਹਨਾਂ ਨੂੰ ਪਤਾ ਨਹੀਂ ਹੈਗਾ ਪ੍ਰਭ ਦਾ ਨੀ ਪਤਾ ਪ੍ਰਭ ਨੂੰ ਸਿੱਧ ਗਿਆ ਹੋਇਆ ਇਹ ਪ੍ਰਭ ਹਰ ਪਰਮੇਸ਼ਰ ਇੱਕੋ ਹੀ ਦੱਬੀ ਜਾਂਦੇ ਨੇ ਪਤਾ
ਇਹਨਾਂ ਨੂੰ ਫਿਰ ਇਹ ਭੇਦ ਨਹੀਂ ਨਾ ਹੈ ਠੀਕ ਹੈ ਜੀ
ਇਹ ਤਾਂ ਹਿੰਦੂ ਚੱਲੀ
ਠੀਕ ਹੈ ਜੀ 30 ਇੱਕ ਅਰ ਪੰਜ ਸਿੱਧ 35 ਨਾ ਖੀਣੋ ਖੀਣੋ ਤੋਂ ਕੀ ਭਾਵ ਬਣਦਾ ਜੀ ਜੋ ਖੀਣ ਨੀ ਹੁੰਦਾ
35 ਅੱਖਰ ਨੀ ਹੈਗੇ ਉਹਦੇ ਆਪਣੇ
ਗੁਰਮੁਖੀ ਦੇ
35 ਅੱਖਰ ਮਿਹਨ ਹੈ ਉਹਨਾਂ ਦੇ ਵਿੱਚ ਵੀ ਖੀਰ ਨੀ ਹੋਇਆ ਕਿਤੇ ਤੇਰਾ ਗਿਆਨ ਚਾਹੇ ਦੋਨੇ ਦਾ ਜੇਕਰ ਕੀਤਾ ਚਾਹੇ ਉਹਦੇ ਜੇਕਰ ਕੀਤਾ ਕਿਤੇ ਬੁੱਧੀ ਝੜਕਾ ਨਹੀਂ ਆਇਆ ਸਭ ਸਪਸ਼ਟ ਕਰਤਾ ਉਹ ਜੋ ਇੱਕ ਦਾ ਦਰਸ਼ਨ ਕਰਾਤਾ
ਪੱਟੀਆਂ ਜੀ ਤੀਸਰੇ ਪਾਤਸ਼ਾਹ ਦੀ ਵੀ ਹੈ ਤੇ ਪਹਿਲੇ ਪਾਤਸ਼ਾਹ ਦੀ ਵੀ ਹੈ।
ਹਾਂਜੀ ਹਾਂ
ਠੀਕ ਹੈ ਜੀ, ਇਹਨਾਂ ਨੇ ਤੀਸਰੇ ਪਾਤਸ਼ਾਹ ਵਾਲੀ ਪੜ੍ਹੀ ਹੈ ਇਹਦਾ ਮਤਲਬ। ਹਾਂਜੀ ਇੱਕੋ ਜੇ ਲੱਖ ਲਖੋ ਅਲਖ ਹੈ, ਇੱਕ ਇੱਕ ਕਰ ਵਰਣਿਓ, ਇੱਕ ਇੱਕ ਕਰ ਵਰਣਿਓ।
ਇੱਕ ਜੇ ਲੱਖ, ਜਿਹਨੇ ਇੱਕ ਕਹਿੰਦੇ ਲੱਖ ਵੀ ਲਿਆ, ਸਮਝ ਵੀ ਲਿਆ, ਲੱਖ ਹੈ ਪਰ ਅੱਖਾਂ ਨੂੰ ਨੀ ਉਹਨੂੰ ਵੀ ਦਿਖਿਆ, ਉਹਨੇ ਐ ਨੀ ਕਿਹਾ ਵੀ ਲੱਖ ਲਿਆ ਵੀ ਦੇਖ ਲਿਆ, ਸਮਝ ਕੇ ਵੀ ਅਲੱਖ ਕਿਹਾ ਉਹਨੂੰ। ਅਲੱਖ ਉਹਦਾ ਅਲ ਅੱਖ, ਅੱਖ ਜਿਹੜੀ ਬਾਹਰ ਦੀ ਅੱਖ ਆ, ਇਹ ਤੋਂ ਪਰੇ ਆ।
ਠੀਕ ਹੈ ਜੀ, ਲਿਖਣ ਤੋਂ
ਅੱਖ ਤੇ ਪਹੁੰਚ ਤੋਂ ਪਰੇ ਹੈ, ਅੱਖਾਂ ਦੀ ਪਹੁੰਚ ਤੋਂ ਪਰੇ, ਅੱਖ ਨੀ ਦੇਖ ਸਕਦੀ ਇਹਦੀ। ਦੇਖਣਾ ਲਿਖਣਾ ਹੁੰਦਾ ਦੇਖਣਾ, ਅਲੱਖ ਹੁੰਦਾ ਜਿਹੜਾ ਦੇਖਿਆ ਨੀ ਜਾ ਸਕੇ, ਜਿਹਨੂੰ ਅੱਖ ਦੇਖ ਨੀ ਸਕਦੀ ਉਹ ਅਲੱਖ ਹੈ।
ਠੀਕ ਹੈ, ਠੀਕ ਹੈ ਜੀ। ਹਾਂਜੀ ਇੱਕੋ ਜੇ ਲੱਖ ਲਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ,
ਇੱਕ ਨੂੰ ਇੱਕ ਕਰਕੇ ਵਰਣ ਦਿੱਤਾ, ਫੇਰ ਵੀ ਚਾਹੇ ਇੱਕ ਨੂੰ ਸਮਝ ਲਿਆ, ਸਮਝ ਕੇ ਜਿਹੜਾ ਅਲੱਖ ਹੈ ਉਹਨੂੰ ਅਲੱਖ ਵੀ ਬਣ ਲਿਆ, ਸਮਝ ਵੀ ਲਿਆ, ਔਰ ਉਹਦਾ ਵਰਣਨ ਵੀ ਕਰਤਾ। ਲੱਖ ਲਿਆ, ਇੱਕ ਦੇਖ ਵੀ ਲਿਆ, ਦੇਖ ਕੇ ਵਰਣਨ ਵੀ ਕਰਤਾ, ਪਰ ਅਲੱਖ ਵੀ ਹੈ ਕਿਉਂਕਿ ਦੇਖਿਆ ਅੱਖ ਨਾਲ ਨੀ ਹੈ, ਅੱਖ ਦੇ ਹਿਸਾਬ ਨਾਲ ਅਲੱਖ ਹੈ, ਬੁੱਧੀ ਦੇ ਹਿਸਾਬ ਨਾਲ ਅਲੱਖ ਨਹੀਂ ਹੈ। ਅੰਦਰਲੀ ਅੱਖ ਨਾਲ ਦੇਖ ਕੇ ਵਰਣਨ ਕੀਤਾ, ਬਾਹਰ ਦੀ ਡੋਰੀ ਜੀ ਦਾ ਬਾਹਰ ਦੀ ਅੱਖਾਂ ਤੋਂ ਭਰੇ ਹੈ, ਅਖੜੀਆਂ ਬਿਆਨ ਇਹਦੀ ਦੱਸਣ ਤੋਂ ਬਾਬਰੀ ਅੱਖਾਂ ਨਾਲ ਕੀਦਾ ਅੱਖਾਂ ਬੋਲਦੇ। ਆਹੀ ਗੱਲ ਸੀ,
ਠੀਕ ਹੈ ਜੀ,
ਆਹੀ ਗੱਲ ਭੱਟ ਕਹਿ ਰਿਹਾ।
ਠੀਕ ਹੈ ਜੀ, ਇਹਦਾ ਪਦ ਛੇ ਠੀਕ ਹੈ ਜੀ। ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ,
ਇੱਕੋ ਜੇ ਲੱਖ ਲਖੋ,
ਇੱਕੋ ਜੇ ਲੱਖ ਲਖੋ,
ਇੱਕ ਜੇ ਲੱਖ ਲੱਖ ਵੀ ਲਿਆ ਫੇਰ ਵੀ ਅਲੱਖ ਹੈ ਕਹਿੰਦੇ ਬੜੇ ਅੱਲਾ ਅੱਖਾਂ ਤੋਂ ਫੇਰ ਵੀ ਪਰੇ।
ਫਿਰ ਇਹਨੂੰ ਪੜਾਂਗੇ ਅਲੱਖ ਹੈ ਇੱਕ, ਐ ਪੜਾਂਗੇ ਫਿਰ ਅੱਗੇ
ਅਲੱਖ ਹੈ ਤੇ ਕੌਮ,
ਅਲੱਖ ਹੈ ਤੇ ਕੌਮ। ਅੱਛਾ ਜੀ, ਇੱਕੋ ਜੇ ਲੱਖ ਲਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ,
ਫੇਰ ਵੀ ਅਲੱਖ ਹੈ ਇੱਕੋ ਜੇ, ਇੱਕ ਨੂੰ ਜੇ ਮੈਂ ਲੱਖ ਵੀ ਲਈਏ ਫੇਰ ਵੀ ਅਲੱਖੇ ਰਹੂਗਾ ਉਹ, ਉਹਨੂੰ ਅਲੱਖੇ ਕਹਿਣਾ ਬੰਨਣਾ ਪਊ, ਫੇਰ ਵੀ ਐ ਨੀ ਕਹਿ ਸਕਦੇ ਅਲੱਖ ਹੁਣ ਨਹੀਂ ਰਿਹਾ।
ਅੱਛਾ, ਮੈਨੂੰ ਲੱਗਦਾ ਇਸ ਤਰ੍ਹਾਂ ਨੀ ਹੋ ਸਕਦਾ, ਇੱਕੋ ਜੇ ਲੱਖ ਲੱਖ ਅਲੱਖ ਹੈ ਇੱਕ, ਇੱਕ ਕਰ ਵਰਣਿਓ, ਇੱਕ ਆਊਗਾ
ਨਹੀਂ ਰਹੀ, ਦਰਸ਼ਨ ਕਰ ਵੀ ਲਿਆ ਫੇਰ ਵੀ ਉਹਨੇ ਲੱਖੇ ਬੰਦੇ ਉਹਨੂੰ।
ਅੱਛਾ ਜੀ,
ਉਹ ਇਹ ਨੀ ਕਿਹਾ ਵੀ ਹੁਣ ਲੱਖ ਨਹੀਂ ਰਿਹਾ ਹੈ, ਜਿਹਨੇ ਐਟਮ ਵੀ ਚੀਰ ਦਿੱਤਾ ਕੱਟ ਦਿੱਤਾ ਉਹਦੇ ਕੋਲ ਐਟਮ ਵਿੱਚ ਨੋ ਲੌਂਗਰ ਇੰਡੀਵਿਜੀਬਲ, ਇੱਥੇ ਇੱਦਾਂ ਦੀ ਗੱਲ ਹੋਈ ਹੈ।
ਅੱਛਾ ਜੀ,
ਲੱਖ ਵਾਲੀ ਗੱਲ ਨੂੰ ਜਿਉਣਾ ਕਿਉਂ ਬੰਦੇ ਦੇਖ ਕੇ ਵੀ,
ਠੀਕ ਹੈ ਜੀ,
ਦੇਖਣ ਵਾਲਾ ਵੀ ਅਲੱਖੇ ਕਿਹਾ ਲੱਖ ਹੋਰ ਹੈ, ਸੰਸਾਰ ਨੂੰ ਕਿਹਾ ਲੱਖ ਹੈ, ਸੰਸਾਰੀ ਅੱਖ ਤੋਂ ਅਲੱਖ ਹੈ, ਨਿਰਾਕਾਰੀ ਅੱਖ ਦੇ ਦ੍ਰਿਸ਼ਟੀ ਵਿੱਚ ਹੈ। ਹਾਂ ਅਲੱਖ ਹੈ, ਇੱਕ ਇੱਕ ਕਰ ਵਰਣੀ, ਉਸ ਇੱਕ ਨੂੰ ਇੱਕ ਕਰਕੇ ਫੇਰ ਵਰਣ ਕੀਤਾ, ਦੇਖ ਕੇ ਵਰਣ ਕੀਤਾ,
ਇੱਕ ਤੇ ਫੇਰ ਕੌਮਾ ਲੱਗੇਗਾ,
ਇੱਕ ਦੋ ਕੌਮੇ ਦੇ ਵਿੱਚ ਆਊ ਪਹਿਲਾਂ ਇੱਕ,
ਠੀਕ ਹੈ
ਜੀ, ਇੱਕ ਇੱਕ ਕਰ ਵਰਣੀ।
ਠੀਕ ਹੈ ਜੀ, ਗੁਰ ਗੁਰ ਅਮਰਦਾਸ ਜਾਲਪ ਭਣੇ ਤੂੰ ਇੱਕ ਲੋੜ ਹੈ ਇੱਕ ਮਾਣਿਓ ਮੰਨਿਓ।
ਹਾਂ ਗੁਰੂ ਅਮਰਦਾਸ ਹੈ, ਗੁਰੂ ਅਮਰਦਾਸ ਜਾਲ ਭਟ ਕਹਿੰਦਾ ਤੈਨੂੰ ਇੱਕ ਵੀ ਇੱਛਾ ਰਹੀ ਤੇ ਲੋੜਿਆ ਤੂੰ। ਮਾਇਆ ਲੋੜੀ ਕਿਤੇ ਦੂਈ ਮਾਇਆ ਹੁੰਦੀ ਹੈ ਨਾ, ਸੱਚ ਲੋੜਿਆ ਝੂਠ ਲੋੜਿਆ ਹੀ ਨਹੀਂ। ਮਾਇਆ ਝੂਠੀ ਹੈ ਨਾ, ਇੱਕ ਲੋੜ ਹੈ ਇੱਕੋ ਹੀ ਲੋੜ ਹੈ ਇੱਕ ਬੋਲਿਓ ਇੱਕ ਦਾ ਇੱਕ ਦਾ ਹੀ ਅਨੰਦ ਬਣੇ, ਮਾਇਆ ਦਾ ਅਨੰਦ ਬਣਿਆ ਹੀ ਨਹੀਂ, ਸੱਚ ਦਾ ਅਨੰਦ ਬਣਿਆ ਝੂਠ ਦਾ ਬਣਿਆ ਹੀ ਨਹੀਂ।
ਮੰਨਿਆ ਹੋਇਆ ਜੀ ਇੱਕ ਮੰਨਿਓ,
ਅੱਛਾ ਇੱਕ ਲੋੜ ਇੱਕ ਮੰਨਿਓ
ਠੀਕ ਹੈ ਜੀ।
ਇੱਕ ਨੂੰ ਮੈਂ ਬੰਦਿਆ ਇੱਕ ਦੋ ਜੀ ਬੰਦੇ ਹੈ ਉਹ ਚੇਤਾ ਰੋਣ ਜਿਹੜੇ ਦੋ ਕਹਿੰਦੇ ਨੇ ਦੋ ਰੀਆਂ ਨਾਲ ਅਸਲ ਇੱਕੋ ਹੀ ਹੈ, ਇੱਕ ਦੇ ਦੋ ਪਾਸੇ ਨੇ
ਠੀਕ ਹੈ ਜੀ। ਠੀਕ ਹੈ ਜੀ, ਤੇ ਇੱਥੇ ਜਿਹੜੇ ਅਰਥ ਵੈਸੇ ਹੋਏ ਆ ਉਹਦੇ ਵਿੱਚ ਤਾਂ ਕਾਫੀ ਕਨਫਿਊਜ਼ਨ ਹੈ। ਉਹ ਕਹਿੰਦੇ ਜੇ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ,
ਉਹ ਤਿੰਨ ਬਣਦੇ ਤੇ ਨਾ ਪਹਿਲਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ,
ਅਤੇ ਜੇ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ ਉਹ ਇੱਕ ਨੂੰ ਹੈ ਗੁਰੂ ਅਮਰਦਾਸ ਤੂੰ ਇੱਕ ਅਦੁੱਤੀ ਕਰਕੇ ਹੀ ਵਰਣ ਕੀਤਾ ਹੈ।
ਜਦੋਂ ਇਹ ਲੱਖ ਨੂੰ ਲੱਖਾਂ ਕਹਿਤਾ ਇਹਨਾਂ ਨੇ,
ਇਹਨਾਂ ਨੇ ਲੱਖ ਨੂੰ ਲੱਖਾਂ ਕਹਿਤਾ, ਇਹਨਾਂ ਨੇ ਉਹਨੂੰ ਵਰਬ ਨਹੀਂ ਮੰਨਿਆ।
ਮੈਂ ਸਮਝ ਗਿਆ, ਲੱਖ ਲੱਖਣ ਜਾਊਗਾ ਲੱਖਣਾ ਦੇਖਣ, ਲੱਖ ਦਾ ਅਰਥ ਦੇਖਣ, ਲੱਖ ਜਾ ਚੱਲਦਾ ਉਹ ਲੱਖਾਂ ਲੈ ਕੇ ਆ ਗਏ, ਉਹ ਤਾਂ ਪਤਾ ਨੀ ਕਿੱਥੇ ਕਿੱਥੇ ਜਾ ਵੜਦੇ ਨੇ, ਇਹ ਵਿਦਵਾਨ ਅੱਖਰ ਦੇ ਕੇ ਕਿਤੇ ਹੋਰ ਖੂਹ ਜਾ ਡਿੱਗਦੇ ਨੇ, ਇਹ ਅੱਖਰ ਦੇਖਦੇ ਨੇ ਇਹ ਦੇਖ ਕੇ ਖਾਲੀ ਨਹੀਂ ਦੇਖਦੇ ਕਿਧਰੋਂ ਕਿਧਰ ਵੀ ਚੱਲ ਰਹੀ ਹੈ। ਇਹਨਾਂ ਦੇ ਖਾਲੀ ਤਾਂ ਸਭ ਚਾਈ ਹੋਈ ਦੀ ਰਾਜਾ ਰਾਮ ਕੀ, ਇਹਨਾਂ ਨੂੰ ਵਿਚਾਰਿਆਂ ਨੂੰ ਕੀ ਅੱਖਰਾਂ ਦੇ ਉੱਤੇ ਖੜੇ ਨੇ।
ਹਾਂਜੀ ਅੱਖਰ ਗਿਆਨ ਵੀ ਵਿਆਕਰਨ ਨਾਲ ਫਿਰ ਵਿੱਚ ਵਿੱਚ ਉਹਨੂੰ ਵੀ ਨਹੀਂ ਮੰਨਦੇ। ਠੀਕ ਹੈ ਜੀ, ਇੱਥੇ ਹੈ ਜੀ ਬਾਰਵਾਂ ਸਵਈਆ ਜੋ ਕਿ ਭੱਟ
ਦੱਸੋ।
ਹਾਂਜੀ
ਲਾਖ ਲਫ਼ਜ਼ ਦੇ ਸਿਆਜੀ ਲੱਗੀ ਹੈ ਖੱਖੇ ਦੀ?
ਨਹੀਂ ਜੀ ਚੌਂਕੜ
ਅੱਛਾ ਲੱਖ ਕੇ ਫਿਰ ਅਰਥ ਆਇਆ ਚੌਂਕੜ ਵੀ ਤਾਂ ਲੱਗਿਆ ਹੋਇਆ
ਇੱਕੋ ਜੇ ਲੱਖ ਲੱਖ ਔਂਕੜ ਵਾਲਾ
ਇੱਕ ਜੋ ਦੇਖੋ ਇੱਕ ਤਾਂ ਲੱਖ ਕਿਵੇਂ ਬਣ ਗਿਆ ਫਿਰ ਇੱਕੋ ਜੇ ਲੱਖ ਇੱਕ ਤਾਂ ਲੱਖ ਕਿਵੇਂ ਬਣ ਗਿਆ ਫਿਰ ਉਹਦੇ ਜੀਭਾਂ ਬਣੀ ਜੀਭਾਂ ਗਿਆ ਇੱਕ ਜੀਭੋ ਲੱਖ ਹੋਏ।
ਹਾਂਜੀ ਲੱਖ ਹੋਏ ਲੱਖ ਵੀ ਉੱਥੇ ਤਾਂ ਫਿਰ ਪਤਾ ਲੱਗਦਾ ਵੀ ਮਲਟੀ, ਪਰ ਇੱਥੇ ਤਾਂ ਇੱਕ ਜੇ ਲੱਖ ਜੇ ਇੱਕ ਨੂੰ ਵੀ ਲਖਣਾ ਹੋਵੇ ਲੱਖ ਲਖੋ
ਇੱਕ ਨੂੰ ਲੱਖ ਕੇ ਲਖਣਾ ਹੋਵੇ ਨੀ ਇੱਕ ਨੂੰ ਲੱਖ ਕੇ ਦੇਖ ਕੇ ਤੂੰ ਇੱਕ ਨੇ ਲੱਖ ਲੱਖ ਲਿਆ ਦੇਖ ਲਿਆ ਤਾਂ ਇੱਕ ਨੂੰ ਲੱਖ ਲਿਆ ਦੇਖ ਲਿਆ ਜੋ ਬਣਨ ਕੀਤਾ ਦੇਖ ਕੇ ਕੀਤਾ ਦੇਖੇ ਤਾਂ ਮੈਨੂੰ ਲਗਾਇਆ ਜਬ ਦੇਖਾ ਤਬ ਗਾਵ ਦੇਖੇ ਤਾਂ ਮੈਨੂੰ ਜਬ ਦੱਸਤਾ ਜੋ ਚੀਜ਼ ਦੇਖੀ ਤੂੰ ਉਹਦੇ ਬਾਰੇ ਦੱਸਿਆ ਕਿਵੇਂ ਦੱਸਿਆ ਨੀ ਜਾ ਸਕਦਾ ਲਗਨ ਦਾ ਅਰਥ ਦੇਖਣ ਨੂੰ ਜਾਊਗਾ
ਕਿਉਂਕਿ ਪਿੱਛੇ ਅੱਖਰ ਆਉਂਦਾ ਜਿੱਥੇ ਉੱਥੇ ਭੁਲੇਖਾ ਪੈਂਦਾ ਵੀ ਲੱਖ ਹੀ ਹੈ ਉੱਥੇ ਸ਼ਾਇਦ ਲੱਖ ਵੀ ਹੈ ਭਾਗਹੀਣ ਮਨਮੁਖ ਨਹੀਂ
ਮੈਂ ਲੱਖ ਤੇ ਖੱਖੇ ਨੂੰ ਕਢਾਏ ਨਹੀਂ ਸਕਦਾ
ਨਾ ਇਹ ਤਿੰਨ ਕੁ ਜਗ੍ਹਾ ਆਉਂਦਾ ਵੈਸੇ ਭਾਗਹੀਣ ਮਨਮੁਖ ਨਹੀਂ ਲਿਆ ਤ੍ਰਿਣ ਓਲੇ ਲੱਖ ਚ ਪਾਇਆ ਇੱਥੇ ਤਾਂ ਲੱਖ ਆਉਂਦਾ ਇਹਦਾ ਉੱਥੋਂ ਮੈਨੂੰ ਲੱਗਦਾ ਉਹ ਇੱਥੇ ਲੱਖ ਦੇ ਨਾਲ ਲਖੋ ਆ ਗਿਆ ਨਾ ਜਿਹੜਾ ਉਹ ਨੀ ਇੱਥੋਂ ਨੀ ਸਮਝ ਆਈ ਇਹਨਾਂ ਨੂੰ ਗੱਲ ਕਿਉਂਕਿ ਗੱਲ ਤਾਂ ਇੱਕ ਦੀ ਓ ਚੱਲ ਰਹੀ ਹੈ ਸ਼ੁਰੂ ਤੋਂ
ਬਿਲਕੁਲ ਬਿਲਕੁਲ
ਇਹ ਤਾਂ ਸਵਈਆ ਹੈ ਇੱਕ ਤੇ ਹੀ ਖੜਾ ਸਾਰਾ ਠੀਕ ਹੈ ਜੀ।